ਹਲਕਾ ਵਾਰੀ ਦੀਵਾਨ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਦੂਰ ਦਰਾਜ ਤੋਂ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਬੜੀ ਦੇਰ ਤੋਂ ਆਪਾਂ ਲਗਾਤਾਰ ਬਹੁਤ ਸਾਰੇ ਬਚਨ ਗੁਰੂ ਮਹਾਰਾਜ ਜੀ ਦੇ ਸਿਧਾਂਤ ਤੋਂ ਸਰਵਣ ਕਰੀ। ਸੰਗਤ ਦਾ ਕੁਛ ਸੰਗਤ ਦੀ ਕੁਛ ਰੂਪ ਰੇਖਾ ਇਸ ਤਰ੍ਹਾਂ ਦੀ ਲੱਗਣ ਲੱਗ ਗਈ ਹੈ ਜਿਵੇਂ ਬੜੀ ਭਾਰੀ ਲਗਨ ਇਹਨਾਂ ਦੇ ਹਿਰਦੇ 'ਚ ਹੁੰਦੀ ਹੈ ਅਤੇ ਇਹ ਸੋਚਦਾ ਸੋਚ ਆਉਂਦੀ ਹੈ ਕਿ ਐਸੇ ਜਨਮ ਦੇ ਅੰਦਰ ਜੋ ਭਰਜਲ ਬਿਖੜਾ ਹੈ ਉਸਨੂੰ ਕਿਸੇ ਤਰੀਕੇ ਨਾਲ ਉਤਾਰ ਸਕੀਏ। ਆਮ ਜੋ ਸਧਾਰਨ ਆਦਮੀ ਹੈ ਉਸ ਦਾ ਉਧਾਰ ਹੋ ਸਕਦਾ ਪਰ ਜਿਹੜਾ ਬਾਹਰੋਂ ਚੰਗਾ ਹੈ ਅੰਦਰੋਂ ਮਾੜਾ ਉਹਦਾ ਸੁਧਾਰ ਹੋਣਾ ਬਹੁਤ ਮੁਸ਼ਕਲ ਹੈ। ਉਹਦੀ ਬਿਰਤੀ ਬਗਲਾ ਬਿਰਤੀ ਹੁੰਦੀ ਹੈ, ਬਾਹਰੋਂ ਚਿੱਟਾ ਹੰਸ ਵਰਗਾ, ਲੇਕਿਨ ਫਰਕ ਇਹ ਹੈ ਕਿ ਦੋਹਾਂ ਦੀ ਖੁਰਾਕ ਦਾ ਫਰਕ ਹੈ। ਉਹਦੀ ਬਿਰਤੀ ਬਗਲਾ ਬਿਰਤੀ ਹੁੰਦੀ ਹੈ, ਬਾਹਰੋਂ ਚਿੱਟਾ ਹੰਸ ਵਰਗਾ, ਲੇਕਿਨ ਫਰਕ ਇਹ ਹੈ ਕਿ ਦੋਹਾਂ ਦੀ ਖੁਰਾਕ ਦਾ ਫਰਕ ਹੈ। ਹੰਸਾਂ ਦੀ ਖੁਰਾਕ ਹੈ ਹੀਰੇ ਤੇ ਮੋਤੀ ਚੁਗਣੇ ਤੇ ਬਗਲੇ ਦੀ ਖੁਰਾਕ ਹੈ ਸ਼ਹਿਦ ਆ ਕੇ ਬਹਿਣਾ, ਜਦ ਕੋਈ ਡਰ ਕਾਬੂ ਆ ਗਈ ਉਹਨੂੰ ਖਾ ਲੈਣਾ, ਮੱਛੀ ਆ ਗਈ ਛੋਟੀ ਉਹਨੂੰ ਮੂੰਹ ਚ ਪਾ ਲੈਣਾ। ਰੰਗ ਦੋਹਾਂ ਦੇ ਸਵਾਦ ਨੇ। ਸਵਾਮ ਮਹਾਂਪੁਰਸ਼ਾਂ ਦਾ ਮਤ ਹੈ ਕਿ ਬਗਲਾ ਬਿਰਤੀ ਦਾ ਜੋ ਹੈ ਅੰਦਰੋਂ ਹੋਰ ਬਾਹਰੋਂ ਹੋਰ ਉਸਦਾ ਉਧਾਰ ਬਹੁਤ ਮੁਸ਼ਕਲ ਹੈ। ਇਹਨਾਂ ਦੇ ਵਿੱਚੋਂ ਵੀ ਜਿਹੜਾ ਆਮ ਸਧਾਰਨ ਬੰਦਾ ਹੈ ਉਹਦਾ ਅੱਜ ਫੇਰ ਵੀ ਸਵਾਰ ਹੋ ਜਾਂਦਾ, ਪਰ ਇੱਕ ਐਸਾ ਵਰਗ ਹੈ ਉਪਦੇਸ਼ ਵੀ ਦਿੰਦਾ ਹੋਵੇ, ਲੋਕ ਵੀ ਉਹਦੀ ਮਾਨਤਾ ਕਰਦੇ ਹੋਣ ਤੇ ਅੰਦਰ ਇੰਨੇ ਗੁਪਤ ਰੂਪ ਦੇ ਵਿੱਚ ਗਲਤ ਕੰਮ ਕਰਦਾ ਹੋਵੇ, ਦੁਨੀਆਂ ਯਕੀਨ ਨਾ ਕਰੇ ਵੀ ਇਹ ਤਾਂ ਐਸਾ ਹੋ ਹੀ ਨਹੀਂ ਸਕਦਾ, ਉਹ ਅੰਦਰੋਂ ਟੋਟਲੀ ਨਾਸਤਿਕ ਹੋਇਆ ਕਰਦਾ। ਬਾਹਰੋਂ ਦਿਖਾਵਾ ਹੈ, ਮਹਾਰਾਜ ਨੇ ਉਸ ਪ੍ਰੇਮੀ ਨੂੰ ਇਸ ਤਰ੍ਹਾਂ ਕਿਹਾ, ਭੇਖ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀਨ ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਭੇਖ ਦੇ ਬਲ ਨਾਲ ਸਾਧੂ ਬਣ ਕੇ ਸੰਤ ਬਣ ਕੇ ਜਿਹੜਾ ਲੋਕਾਂ ਨੂੰ ਗਲਤ ਜਾਲ ਵਿੱਚ ਫਸਾਉਂਦਾ ਹੈ, ਬਗਲੇ ਵਾਂਗ ਬਿਰਤੀ ਤਾਂ ਮਾਇਆ ਦੇ ਉੱਤੇ ਹੈ, ਮਾਇਆਕਾਰ ਬਿਰਤੀ ਹੈ, ਪਰ ਸੰਤਾਂ ਵਰਗਾ ਰੂਪ ਵਰਗੀ ਰੂਪ ਰੇਖਾ ਹੈ। ਸੰਤਾਂ ਵਾਲੇ ਬਚਨ ਕਰਦਾ ਹੈ, ਵਰ ਗਿਆਨ ਦੇ ਬਚਨ ਕਰਦਾ ਹੈ, ਲੋਕ ਪਿੱਛੇ ਲੱਗਦੇ ਨੇ, ਇਹਦਾ ਉਧਾਰ ਹੋਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਉਹ ਸਭ ਕੁਛ ਜਾਣ ਕੇ ਰਿਜੈਕਟ ਕੀਤਾ ਹੁੰਦਾ, ਉਸਨੇ ਉਹਨੂੰ ਮੁੜ ਕੇ ਟਰੈਕ ਤੇ ਲਿਆਉਣਾ ਔਖਾ। ਆਮ ਸਧਾਰਨ ਜਿਹੜੇ ਹੈ ਬੰਦੇ ਉਹਨਾਂ ਨੂੰ ਕੋਈ ਔਖਾ ਨਹੀਂ, ਕਿੱਡਾ ਹੀ ਪਾਪੀ ਹੋਵੇ। ਕੋਟੇ ਰਾਕਸ਼ ਨੂੰ ਮਹਾਰਾਜ ਜੀ ਨੇ ਮਿੰਟਾਂ ਚ ਗੁਰੂ ਬਣਾ ਤਾ। ਮੂਰਛਾ ਜਾਦੂਗਰਨੀ ਸੀ, ਮੰਜੀ ਦੇਤੀ ਉਸਨੂੰ, ਕਿਉਂਕਿ ਉਹ ਗਲਤ ਟਰੈਕ ਤੇ ਪਏ ਹੋਏ ਸੀ। ਉਹ ਚੱਕ ਕੇ ਸਿੱਧੇ ਕਰਤੇ, ਉਹਨਾਂ ਦੀ ਐਨਰਜੀ ਇੱਧਰ ਯੂਟੀਲਾਈਜ਼ ਹੋਣ ਲੱਗ ਗਈ। ਮਹਾਰਾਜ ਨੇ ਸ਼ਕਤੀ ਦੇਤੀ ਤੇ ਉਹੀ ਐਨਰਜੀ ਸਿੱਧੇ ਰਸਤੇ ਚੱਲ ਕੇ ਲੋਕਾਂ ਨੂੰ ਸੋਭ ਮਾਰਗ ਤੇ ਪਾਉਣ ਲੱਗ ਗਈ। ਪੂਣੀਆਂ ਜੋ ਡਾਕੇ ਮਾਰਦਾ ਸੀ ਉਹ ਸਿੰਪਲੀ ਸੀ, ਉਹਦੇ ਵਿੱਚ ਡਾਕੇ ਮਾਰ ਕੇ ਪੁੰਨ ਕਰਦਾ ਸੀ। ਮਹਾਰਾਜ ਨੇ ਕਿਹਾ, ਭੂਮੀਆਂ ਤੂੰ ਦੇਖ ਕਿਸਾਨ ਹੈ, ਇੱਕ ਗੱਲ ਦਾ ਜਵਾਬ ਦੇ ਰਹੇ, ਇਹ ਤੂੰ ਇਹ ਕਹਿੰਦਾ ਨਾ ਵੀ ਮੈਂ ਪਰਾਇਆ ਧਨ ਖੋਹ ਕੇ ਲਿਆ ਕੇ ਸਾਧੂ ਸੰਤਾਂ ਲੋੜਵੰਦਾਂ ਨੂੰ ਦਿੰਦਾ, ਇਹ ਫਿਰ ਪਾਪ ਦਾ ਧਨ ਹੈ ਕਿ ਪੁੰਨ ਦਾ ਧਨ ਹੈ? ਇਹਨੂੰ ਉਹ ਗੱਲ ਦੱਸਦੇ, ਕਹਿੰਦਾ ਜੀ ਪਾਪ ਦਾ ਖੋਇਆ ਖਿੰਜਿਆ ਗਿਆ ਇਹ ਪੁੰਨ ਦਾ ਨਹੀਂ ਹੈ। ਫਿਰ ਕਹਿੰਦੇ ਇੱਕ ਗੱਲ ਹੋਰ ਦਾ, ਤੂੰ ਕਿਸਾਨ ਹੈ, ਜੇ ਤੂੰ ਕੰਡਿਆਈ ਬੀਜਦਾ ਵੇ ਕਣਕ ਦੇ ਖੇਤਾਂ ਚ, ਤੇ ਫਿਰ ਤੂੰ ਜਦ ਫਸਲ ਪੱਕ ਜਾਵੇ ਤੂੰ ਐਂ ਦੱਸ ਉੱਥੇ ਕਣਕ ਦੀਆਂ ਬੱਲੀਆਂ ਲੱਗਣਗੀਆਂ ਕਿ ਕੰਡੇ ਲੱਗਣਗੇ? ਕਹਿੰਦੇ ਵੀ ਇਹ ਤਾਂ ਸਿੱਧੀ ਗੱਲ ਹੈ, ਕੰਡੇ। ਫਿਰ ਕਹਿੰਦੇ ਜਿਹਾ ਬੀਜਾ ਸੋ ਲਾਉਣਾ, ਕਰਮਾ ਸੰਦਲਾ ਖੇਤਾ, ਸਰੀਰ ਵੀ ਖੇਤ ਹੈ, ਇਹਦੇ ਵਿੱਚ ਤੂੰ ਪਾਪ ਬੀਜ ਕੇ ਪੁੰਨ ਚਾਹੁੰਦਾ, ਲੋਕਾਂ ਤੋਂ ਜ਼ਬਰਦਸਤੀ ਖੋਹਣਾ। ਉਹ ਰੋਂਦੇ ਨੇ, ਪਿੱਟਦੇ ਨੇ, ਦੇਖਦਾ ਨਹੀਂ ਹੈ ਵੀ ਇਹ ਰੋਟੀ ਖਾਣ ਤੋਂ ਕੀ ਬਚੀ ਹੈ, ਇਹਨੂੰ ਨਹੀਂ ਲਿਆ ਕੇ ਤੂੰ ਖਿਲਾਉਣਾ ਸੰਤਾਂ ਨੂੰ। ਦੋ ਪਾਪ ਕਰ ਰਿਹਾ ਤੂੰ, ਇੱਕ ਤਾਂ ਜਿਹੜੀ ਖੋਹ ਖਿੰਜ ਕਰਦਾ ਉਹ ਵੀ ਪਾਪ ਹੈ, ਜਿਹੜਾ ਤੂੰ ਸੰਤਾਂ ਦਾ ਜਪ ਤਪ ਕਾਲਦਾ ਉਹ ਵੀ ਪਾਪ ਹੈ, ਕਿਉਂਕਿ ਮਾੜਾ ਅੰਨ ਜੈਸਾ ਅੰਨ ਤੈਸਾ ਮਨ, ਜਾਂ ਕੀ ਰਹਿਤ ਨਾ ਜਾਣੀਏ, ਗੁਰਬਾਣੀ ਨਹੀਂ ਰੀਤ, ਤੁਸਦੇ ਹੱਥੋਂ ਖਾਧੇ ਆ ਬਿਸਰੇ ਹਰ ਕੀ ਪ੍ਰੀਤ ਹੈ। ਬੜਾ ਸੋਫਿਸਟੀਕੇਟਡ ਮਾਮਲਾ, ਜਿਹੜਾ ਐਸਾ ਘਰ ਹੈ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਉਸ ਘਰ ਦੇ ਵਿੱਚੋਂ ਵੀ ਜੇ ਕੋਈ ਅੰਨ ਲੈ ਕੇ ਛਕ ਲੈਂਦਾ ਉਹਦੀ ਬਿਰਤੀ ਨਹੀਂ ਲੱਗਿਆ ਕਰਦੀ। ਜਦ ਬਹੁਤ ਗਾਹਾਂ ਲੰਘ ਜਾਈਦਾ ਫਿਰ ਪਤਾ ਵੀ ਲੱਗ ਜਾਂਦਾ ਵੀ ਕਿਸ ਦਾ ਅੰਨ ਅੱਜ ਮੈਂ ਛਕਿਆ। ਚੇਤਨਿਆ ਮਹਾਂਪ੍ਰਭੂ ਸੀ ਬੰਗਾਲ ਦੇ, ਬਹੁਤ ਵੱਡੇ ਮਹਾਂਪੁਰਸ਼ ਹੋਏ ਨੇ। ਗੁਰੂ ਨਾਨਕ ਸਾਹਿਬ ਵੇਲੇ ਜਦ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ, 3 ਮਹੀਨੇ ਦੋਵੇਂ ਇਕੱਠੇ ਰਹੇ, ਹਰ ਰੋਜ਼ ਕੀਰਤਨ ਕਰਨਾ। ਉਹਦਾ ਵੀ ਕੀਰਤਨ ਐਸਾ ਸੀ ਕਿ ਪੰਛੀ ਵੀ ਰੁਕ ਜਾਂਦੇ ਸੀ, ਮਹਾਰਾਜ ਜੀ ਦਾ ਵੀ ਐਸਾ ਹੀ ਸੀ ਕਿ ਪੱਥਰ ਢਲ ਜਾਂਦੇ ਸੀ, ਮੋਮ ਬਣ ਜਾਂਦੇ ਸੀ। ਉਹਦਾ ਇੱਕ ਬਹੁਤ ਮੁਖੀ ਚੇਲਾ ਸੀ, ਉਹਨਾਂ ਨੇ ਉਹਨੂੰ ਕਿਹਾ ਹੋਇਆ ਸੀ ਵੀ ਤੂੰ ਜਦ ਮਧੂਕੜੀ ਲਿਆਉਣਾ ਨਾ ਮੇਰੇ ਵਾਸਤੇ, ਤਾਂ ਕਿਸੇ ਗ੍ਰਿਸ਼ਤੀ ਦੀ ਦੇਹੜੀ ਤੋਂ ਅੰਦਰ ਪੈਰ ਨਹੀਂ ਪਾਉਣਾ। ਇਸੇ ਤਰ੍ਹਾਂ ਉਹ ਕਰਦਾ ਰਿਹਾ। ਇੱਕ ਦਿਨ ਦੇਰ ਲੱਗ ਗਈ, ਬੀਬੀ ਨੇ ਚੌਲ ਲਿਆਉਣੇ ਸੀ, ਉਹ ਕੱਢੇ ਵਿੱਚੋਂ ਜਾ ਕੇ ਭਾਂਡਿਆਂ ਦੇ, ਇਹਨੇ ਇੱਕ ਪੈਰ ਅੰਦਰ ਰੱਖ ਲਿਆ ਤੇ ਇੱਕ ਬਾਹਰ ਰੱਖ ਲਿਆ, ਲੈ ਕੇ ਆ ਗਿਆ। ਜਿਸ ਵਕਤ ਮਹਾਤਮਾ ਨੇ ਛਕਿਆ ਤੇ ਸਮਾਧੀ ਚ ਗਏ, ਉਹਨਾਂ ਦੇ ਅੰਦਰ ਕੀ ਆਉਂਦਾ ਦ੍ਰਿਸ਼, ਬੀਬੀਆਂ ਦੇਖਣ ਲੱਗ ਗਈਆਂ। ਫੇਰ ਬਿਰਤੀ ਲਾਈ, ਫੇਰ ਲਾਈ, ਫੇਰ ਉਸੇ ਵੇਲੇ ਉਹਨਾਂ ਨੂੰ ਬੁਲਾਇਆ, ਕਹਿੰਦੇ ਮੈਨੂੰ ਸੱਚ ਦੱਸ, ਜਦ ਤੂੰ ਅੱਜ ਭਿਖਿਆ ਲੈਣ ਗਿਆ ਤਾਂ ਕਿਸੇ ਗ੍ਰਿਸ਼ਤੀ ਦੇ ਘਰ ਡੇਲੀ ਦੇ ਅੰਦਰ ਪੈਰ ਪਾਇਆ ਸੀ? ਕਹਿੰਦਾ ਮਹਾਰਾਜ ਸਹਿ ਸੁਭਾਅ ਪੈ ਗਿਆ। ਕਹਿੰਦੇ ਜਾ ਮੇਰੇ ਮੱਥੇ ਨਾਲ ਲੱਗੀ ਅੱਜ ਤੋਂ ਬਾਅਦ। ਸਭ ਤੋਂ ਮੁਖੀ ਚੇਲਾ ਸੀ, ਬੜੀ ਸਿਫਾਰਿਸ਼ ਕਰੀ ਉਹਦੇ ਗੁਰੂ ਨੇ ਵੀ ਕਰੀ, ਮਹਾਤਮਾ ਨੇ ਵੀ ਇਕੱਠੇ ਹੋ ਕੇ ਕਰੀ, ਪਰ ਉਹ ਮੰਨੇ ਨਾ। ਇੱਕ ਦਿਨ ਉਹ ਕਹਿਣ ਲੱਗਿਆ ਵੀ ਮੈਨੂੰ ਹੁਕਮ ਤਾਂ ਦਿਓ ਮੈਂ ਕਰਾਂ ਕੀ। ਕਹਿੰਦੇ ਗੰਗਾ ਛਾਲ ਮਾਰ ਜਾ ਕੇ, ਗੰਗਾ ਛਾਲ ਮਾਰੀ। ਜਦ ਕਿਸੇ ਨੇ ਪੁੱਛਿਆ ਵੀ ਉਹ ਕਿੱਧਰ ਗਏ, ਕਹਿੰਦੇ ਉਹ ਡੁੱਬ ਡੁੱਬ ਕੇ ਆਉਣਾ ਗੰਗਾ ਚ। ਯਾਨੀ ਬਹੁਤ ਸਖਤਾਈ ਹੁੰਦੀ ਹੈ ਕਰੈਕਟਰ ਤੇ ਮਹਾਤਮਾ ਦੀ, ਜੇ ਤਾਂ ਇੰਨੀ ਸਖਤਾਈ ਦੇ ਵਿੱਚ ਰਹਿ ਜਾਵੇ ਫਿਰ ਤਾਂ ਪਾਰ ਜਾਂਦਾ। ਗੁਰੂ ਨਾਨਕ ਸਾਹਿਬ ਦੇ ਨਾਲ ਦੇ ਸੀ, ਉਹ ਕੋਈ ਮਾੜੀ ਤੀੜੇ ਨਹੀਂ ਸੀਗੇ। ਸੋ ਅੰਨ ਜਿਹੜਾ ਗਲਤ, ਮਹਾਰਾਜ ਕਹਿੰਦੇ ਫਿਰ ਤੂੰ ਐ ਦੱਸ ਹੋਣੀਆਂ, ਇਹ ਜਿਹੜਾ ਤੂੰ ਅੰਨ ਖਿਲਾਉਂਦਾ ਫਿਰ ਮਹਾਤਮਾ ਦੀ ਬਿਰਤੀ ਲੱਗਦੀ ਹੈ ਕਿ ਨਹੀਂ? ਕਹਿੰਦਾ ਮਹਾਤਮਾ ਤਾਂ ਮੈਨੂੰ ਕਹਿੰਦੇ ਤੂੰ ਧੰਨ ਹੈ, ਜੋ ਉਹਨਾਂ ਨੂੰ ਵਸਤਰ ਵੀ ਦਿੰਦਾ, ਉਹਨਾਂ ਦੇ ਵਾਸਤੇ ਮਾਇਆ ਵੀ ਦਿੰਦਾ, ਜੋੜੇ ਵੀ ਦਿੰਦਾ, ਹੋਰ ਵੀ ਤੂੰ ਦਾਨ ਕਰਦਾ। ਕਹਿੰਦੇ ਪਿਆਰਿਆ ਤੂੰ ਦੂਰਾ ਦੋਸ਼ੀ ਹੈ, ਉਧਰ ਤੇਰਾ ਦੋਸ਼ ਹੈ ਉਹਨਾਂ ਤੇ ਖੋਹ ਖਿੰਜ ਕੇ ਲਿਆਉਣਾ, ਤੇ ਇਧਰ ਤੇਰਾ ਦੋਸ਼ ਹੈ ਤੂੰ ਸਾਧੂਆਂ ਦੀ ਤਪੱਸਿਆ ਭੰਗ ਕਰ ਰਹੇ, ਫਲ ਮਿਲਜੂ ਤੈਨੂੰ। ਕੁਦਰਤ ਦਾ ਅਸੂਲ ਪਛਾਣ, ਇੱਥੋਂ ਪਾਲਦਾ ਤੂੰ ਦਾਸ ਬਜਾਰੀਆਂ ਇਕਲਾ ਦੇਵੀ ਆਪਣੇ ਉਦਾਸ। ਚਿੱਕਰ ਬੀਜਿਆ ਜੱਟ ਹੰਡਾ ਉਹਨਕ ਤਾਂ ਪੈਦਾ ਲੋੜ ਫਿਰ ਉਹੀ ਕੁਛ ਮਿਲਣਾ ਹੋਇਆ ਨਾ ਜਿਹੜਾ ਬੀਜਣਾ ਕਹਿੰਦਾ ਹਾਂ ਮਹਾਰਾਜ ਮੇਰੇ ਸਮਝ ਪੈ ਗਈ ਕੋਈ ਤਕਲੀਫ਼ ਨਹੀਂ ਸੀ ਐਸੇ ਬੰਦੇ ਨੂੰ ਉਪਦੇਸ਼ ਦੇ ਕੇ ਉੱਚਾ ਚੁੱਕਣ ਲਈ ਕਿਉਂਕਿ ਗਲਤ ਰਸਤੇ ਪਿਆ ਹੋਇਆ ਸੀ ਇੱਕ ਜਾਣ ਬੁੱਝ ਕੇ ਗਲਤ ਰਸਤੇ ਪੈਂਦਾ ਸਭ ਕੁਝ ਜਾਣਦਾ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਹੇ ਕਿ ਕੁਛ ਲਾਤ ਹਾਥ ਦੀਵ ਕੂਏ ਪੜੇ ਮੂਹਰੇ ਖੂਹ ਹੈ ਟੌਰਚ ਹੱਥ ਵਿੱਚ ਲਈ ਹੋਈ ਹੈ ਉਹ ਖੂਹ ਦੇ ਵਿੱਚ ਜਦ ਕਦਮ ਚੱਕ ਕੇ ਰੱਖਦਾ ਹੈ ਉਹਦੀ ਕਹਿੰਦੇ ਕੀ ਪੁੱਛਣੀ ਹੈ ਸੁੱਖ ਸਾਧ ਉਹ ਤਾਂ ਜਾਣ ਕੇ ਗਿਰਿਆ ਮੌਜ ਲਈ ਗਿਰਿਆ ਉਹਦਾ ਆਧਾਰ ਸਭ ਤੇ ਔਖਾ ਹੁੰਦਾ ਕੋਈ ਵੱਡਾ ਹੀ ਮਹਾਂਪੁਰਸ਼ ਉਧਾਰ ਕਰ ਸਕਦਾ ਆਮ ਛੋਟੇ ਮੋਟੇ ਦੇ ਤਾਂ ਉਹ ਪੈਰੇ ਨਹੀਂ ਲੱਗਣ ਦਿੰਦਾ ਕਿ ਉਹ ਤੋਂ ਵੱਧ ਗਿਆਨ ਉਹਨੂੰ ਹੁੰਦਾ ਸਭ ਕੁਛ ਕਰਕੇ ਵੱਧ ਗਿਆਨ ਹੋਇਆ ਹੁੰਦਾ ਵੱਧ ਨਾਸਤਕ ਹੋਇਆ ਹੁੰਦਾ ਤੇ ਅਗਰ ਉਹ ਪੂਰੀ ਤਰ੍ਹਾਂ ਪੱਕ ਜਾਂਦਾ ਵੀ ਨਾ ਕੋਈ ਰੱਬ ਹੈ ਨਾ ਕੋਈ ਲੇਖੇ ਦੇਣ ਲੈਣ ਵਾਲਾ ਇਹ ਤਾਂ ਐਵੇਂ ਟਕੌਂਸਲੇ ਨੇ ਆਪ ਉਪਦੇਸ਼ ਦਿੰਦਾ ਵੀ ਗਾਂ ਲੇਖਾ ਹੋਊਗਾ ਗਾਂ ਉਹ ਅੰਦਰਲਾ ਸਾਥ ਨਹੀਂ ਦੇ ਰਿਹਾ ਉੱਤੋਂ ਉੱਤੋਂ ਕਹਿ ਰਿਹਾ ਇਹ ਬਦਲਾ ਬਿਰਤੀ ਕਹਾਉਂਦੀ ਹੈ ਪਖੰਡ ਹੀ ਹੁੰਦਾ ਹੈ ਪਖੰਡੀ ਜਿਹੜਾ ਉਹਦਾ ਉਧਾਰ ਕਰਨਾ ਸਭ ਤੋਂ ਔਖਾ ਸਾਖੀ ਆਉਂਦੀ ਹੈ ਗੁਰੂ ਮਹਾਰਾਜ ਜੀ ਤੁਲੰਬਾ ਦੇਸ਼ ਮੁਲਤਾਨ ਵੱਲ ਨੂੰ ਜਾ ਰਹੇ ਨੇ ਤੇ ਕਈ ਇਤਿਹਾਸਾਂ ਦੇ ਵਿੱਚ ਆਉਂਦਾ ਹੈ ਕਿ ਮਰਦਾਨੇ ਦਾ ਲੜਕਾ ਸੀ ਨਾਲ ਸਾਹਿਬਜ਼ਾਦਾ ਤੇ ਪੁਰਾਣੀਆਂ ਜਨਮ ਸਾਖੀਆਂ ਵਿੱਚ ਆਉਂਦਾ ਹੈ ਕਿ ਮਰਦਾਨਾ ਆਪ ਸੀ ਨਾਲ ਇਤਿਹਾਸਕਾਰਾਂ ਦੇ ਰੌਲੇ ਗੌਲੇ ਹੁੰਦੇ ਨੇ ਸਾਡਾ ਇਹਨਾਂ ਨਾਲ ਕੋਈ ਮਤਲਬ ਨਹੀਂ ਹੈ ਸਾਡਾ ਤਾਂ ਮਤਲਬ ਇਹ ਹੈ ਵੀ ਵਿੱਚੋਂ ਗੱਲ ਕੀ ਸੀ, ਚਾਹੇ ਕੋਈ ਹੋਇਆ ਮਰਦਾਨਾ ਹੋਇਆ ਜਾਂ ਕੋਈ ਹੋਰ ਹੋਇਆ, ਨਾ ਕਿਸੇ ਨੇ ਸਨ ਲਿਖੇ ਨੇ, ਕਿੰਨਾ ਕਿੰਨੀ ਦੇਰ ਬਾਅਦ ਸਾਖੀਆਂ ਲਿਖੀਆਂ ਗਈਆਂ। ਪਹਿਲੀ ਜਿਹੜੀ ਸਾਖੀ ਭਾਈ ਬਾਲੇ ਦੀ ਸੀ ਜਨਮ ਸਾਖੀ, ਅੱਜ ਕੱਲ ਦੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੇ ਉਹਦਾ ਫਾਹਾ ਹੀ ਵਰਤਾ, ਕਹਿੰਦੇ ਬਾਲਾ ਹੀ ਨਹੀਂ ਹੋਇਆ ਜਨਮ ਸਾਖੀ ਕਿੱਥੋਂ ਆ ਗਈ। ਇੱਕਦਮ ਸਾਡੀ ਸ਼ਰਧਾ ਦੇ ਉੱਤੇ ਨਾ ਕਾਟਾ ਫੇਰਤਾ। ਦੂਸਰੇ ਜਿਹੜੇ ਨੇ ਉਹ ਕਹਿੰਦੇ ਭਾਈ ਮਰਦਾਨਾ ਸੀ, ਬਾਲੇ ਦਾ ਤਾਂ ਨਾਂ ਹੀ ਨਹੀਂ ਆਉਂਦਾ ਕਦੇ। ਜੇ ਤਲਵੰਡੀ ਲੋਕ ਜਾਂਦੇ ਸੀ ਉਹਨਾਂ ਨੂੰ ਪਤਾ ਸੀ ਵੀ ਚੰਦਰ ਭਾਨ ਦੇ ਲੜਕੇ ਬਾਲੇ ਦਾ ਖੂਹ ਆ ਨਾਲ ਸੀ, ਉੱਥੇ ਗੁਰੂ ਮਹਾਰਾਜ ਬੈਠਣ ਕਰਕੇ ਉੱਥੇ ਉਹਨਾਂ ਦੀ ਯਾਦਗਾਰ ਬਣੀ ਹੋਈ ਸੀ। ਉਹ ਸਾਰੀਆਂ ਗੱਲਾਂ ਰਿਜੈਕਟ ਕਰ ਦਿੰਦੇ। ਯੂਪੀ ਦੇ ਅੰਦਰ ਇੱਕ ਥਾਰੂ ਕੌਮ ਹੈ, ਉਹ ਬਾਬੇ ਸ੍ਰੀ ਚੰਦ ਦੇ ਸੇਵਕ ਨੇ, ਲੇਕਿਨ ਨਾਨਕ ਮਤੇ ਨੂੰ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨੇ, ਸਾਰੇ ਗੁਰੂਆਂ ਨੂੰ ਮੰਨਦੇ ਨੇ। ਗੁਰੂ ਛੇਵੇਂ ਪਾਤਸ਼ਾਹ ਜਦ ਗਏ ਨੇ ਉਹਨਾਂ ਨੇ ਮਾਨਤਾ ਕੀਤੀ ਗੁਰੂ ਛੇਵੇਂ ਪਾਤਸ਼ਾਹ ਦੀ। ਉਹਨਾਂ ਦੇ ਗੀਤ ਬਣੇ ਹੋਏ ਨੇ ਜਿਹਨੂੰ ਲੋਕ ਗੀਤ ਕਹਿੰਦੇ ਨੇ। ਉਹ ਗਾਉਂਦੇ ਸੀ ਸਾਡੇ ਜਾਣ ਤੋਂ ਪਹਿਲਾਂ ਦੀਵਾਲੀ ਨੂੰ, ਗੁਰਦੁਆਰੇ ਪਿੱਪਲ ਆਇਆ ਉੱਥੇ ਪੰਜਾ ਲੱਗਿਆ ਹੋਣ ਕਰਕੇ ਉੱਥੇ ਆ ਕੇ ਗਾਉਂਦੇ ਸੀ। ਉਹਨਾਂ ਦਾ ਗਾਉਣਾ ਹੁੰਦਾ ਸੀ ਦੀਵਾ ਕਿਸਨੇ ਜਲਾਇਆ ਰੇ, ਫਿਰ ਉਹ ਕਹਿੰਦੇ ਸੀ ਮਰਦਾਨੇ ਨੇ ਤੇਲ ਪਾਇਆ, ਬਾਲੇ ਨੇ ਬੱਤੀ, ਤੇ ਮੇਰੇ ਬਾਬਾ ਨੇ ਦੀਆ ਜਲਾਇਆ ਰੇ। ਕਿਹੜੇ ਕਾਦੀਆਂ ਗੱਲਾਂ, ਕਿੰਨੇ ਸੌ ਸਾਲ ਲੰਘ ਪੁਰਾਣੀਆਂ ਬਾਤਾਂ ਨੇ। ਰਾਣਾ ਪ੍ਰਤਾਪ ਜਦੋਂ ਬਹੁਤ ਜ਼ਿਆਦਾ ਬਾਹਰ ਜੰਗਲਾਂ 'ਚ ਘੁੰਮਦਾ ਸੀ, ਉਸ ਵੇਲੇ ਰਾਣੀਆਂ ਸਾਰੀਆਂ ਕਾਸ਼ੀਪੁਰ ਇਸ ਏਰੀਏ ਦੇ ਵਿੱਚ ਆ ਗਈਆਂ। ਬਾਬਾ ਸ੍ਰੀ ਚੰਦ ਨੇ ਕਹਿ ਕੇ ਉੱਥੇ ਛਡਾਤੀਆਂ ਵੀ ਇਹ ਬੀਬੀਆਂ ਨੂੰ ਉੱਥੇ ਛੱਡਿਆ ਜੰਗਲਾਂ 'ਚ। ਉਹ ਸ਼ਹੀਦ ਹੋ ਗਏ ਇਧਰਲੇ ਪਾਸੇ। ਉਹ ਜਿਹੜੇ ਸੀਗੇ ਉਹ ਲੋਕ ਨੇ, ਉਹਨਾਂ ਨੂੰ ਥਾਰੂ ਕਹਿੰਦੇ ਨੇ। ਅਜੇ ਵੀ ਰਿਵਾਜ ਹੈ ਉੱਥੇ ਬੀਬੀਆਂ ਦਾ ਅਪਰ ਹੈਂਡ, ਜਿਹੜੇ ਭਾਈ ਨੇ ਉਹ ਹੇਠਾਂ ਨੇ। ਘਰ ਦਾ ਕਾਰੋਬਾਰ ਬੀਬੀਆਂ ਦੇ ਹੱਥ ਵਿੱਚ ਹੈ। ਬੀਬੀਆਂ ਚਾਰ ਪਾਈ ਤੇ ਪੈਂਦੀਆਂ, ਜਿਹੜੇ ਉਹਨਾਂ ਦੇ ਪਤੀ ਨੇ ਉਹ ਨਹੀਂ ਪੈ ਸਕਦੇ, ਕਿਉਂਕਿ ਉਹਨਾਂ ਦਾ ਅਹਿਦਨਾਮਾ ਸੀ ਜਿਹੜੇ ਉਹਨਾਂ ਨੂੰ ਦੇਖਣ ਵਾਸਤੇ ਭੇਜੇ ਗਏ ਸੀ ਨੌਕਰ ਚਾਕਰ। ਉਹਨਾਂ ਦਾ ਜਾਂ ਸ਼ਾਦੀ ਕਰਾਈ, ਉਹਨਾਂ ਨੇ ਕਿਹਾ ਸੀ ਆਪਣੀ ਰਾਜਪੂਤੀ ਕਾਇਮ ਰੱਖਣੀ ਹੈ। ਉਹ ਕੌਮ ਜਿਹੜੀ ਹੈ ਗੁਰੂ ਨਾਨਕ ਸਾਹਿਬ ਨੂੰ ਮੰਨਦੀ ਹੈ। ਇੱਥੇ 3 ਲੱਖ ਤੋਂ ਵੱਧ ਹੈ ਯੂਪੀ 'ਚ, ਜ਼ਿਆਦਾ ਹੋਣੇ ਹੁਣ ਤਾਂ। ਉਹ ਭਾਈ ਬਾਲੇ ਦਾ ਨਾਂ ਲੈਂਦੇ, ਸਾਡੇ ਇਤਿਹਾਸਕਾਰ ਪਤਾ ਨਹੀਂ ਕਿੱਥੋਂ ਬਣਾ ਲੈਂਦੇ ਨੇ, ਕਹਿੰਦੇ ਹੋਇਆ ਹੀ ਨਹੀਂ ਭਾਈ ਬਾਲਾ। ਸੋ ਇਸ ਤਰ੍ਹਾਂ ਗਲਤੀਆਂ ਫਲਤੀਆਂ, ਲੇਕਿਨ ਅਸੀਂ ਤਾਂ ਇਹਨਾਂ ਗੱਲਾਂ ਨੂੰ ਨਹੀਂ ਲੈਂਦੇ। ਅਸੀਂ ਐਂ ਦੇਖਦੇ ਹਾਂ ਬਈ ਇਹਦੇ ਫੈਕਟਸ ਕੀ ਨੇ। ਕਿਸੇ ਦਾ ਨਾਂ ਹੋਇਆ ਭਾਈ ਮਰਦਾਨਾ ਹੋਇਆ ਜਾਂ ਉਹਦਾ ਲੜਕਾ ਸ਼ਹਿਜ਼ਾਦਾ ਹੋਇਆ, ਉਹ ਜਨਮ ਸਾਖੀਆਂ ਦੇ ਵਿੱਚ ਉਹਦਾ ਨਾਂ ਆਉਂਦਾ। ਦੂਜਿਆਂ ਨੇ ਜਿਹਨਾਂ ਲਿਖਤਾ ਉਹਨਾਂ ਨੇ ਸ਼ਹਿਜ਼ਾਦਾ ਲਿਖਤਾ, ਭਾਈ ਵੀਰ ਸਿੰਘ ਉਹਨਾਂ ਨੇ ਭਾਈ ਮਰਦਾਨਾ ਲਿਖਤਾ। ਸੋ ਤਿੰਨੇ ਭਾਈ ਮਰਦਾਨਾ ਵੱਲ, ਭਾਈ ਬਾਲਾ ਤੇ ਗੁਰੂ ਨਾਨਕ ਪਾਤਸ਼ਾਹ ਤਲੱਬੇ ਦੇ ਇਸ ਵੱਲ ਚੱਲ ਰਹੇ ਨੇ, ਕਿਉਂਕਿ ਉੱਥੇ ਇੱਕ ਬਹੁਤ ਹੀ ਵਿਗੜਿਆ ਹੋਇਆ ਬੰਦਾ ਰਹਿੰਦਾ ਸੀ, ਜਿਹਨੂੰ ਆਮ ਲੋਕ ਦੇ ਜਿਹੜੇ ਸੀ ਉਹਨੂੰ ਸੱਜਣ ਠੱਗ ਕਹਿੰਦੇ ਸੀ। ਲੋਕਾਂ ਨੂੰ ਨਹੀਂ ਸੀ ਪਤਾ ਵੀ ਇਹ ਠੱਗ ਹੈ, ਲੋਕ ਉਹਦੇ ਉੱਤੇ ਸ਼ਰਧਾ ਰੱਖਦੇ ਸੀ। ਉਸਨੇ ਇੱਕ ਠਾਕਰ ਦੁਆਰਾ ਬਣਾਇਆ ਹੋਇਆ ਇੱਕ ਮਸਜਿਦ ਬਣਾਈ ਹੋਈ, ਜੇ ਤਾਂ ਇਸਲਾਮ ਵਾਲਾ ਆ ਗਿਆ ਤਾਂ ਮਸਜਿਦ 'ਚ ਲੈ ਗਿਆ, ਜੇ ਕੋਈ ਹਿੰਦੂ ਆ ਗਿਆ ਤਾਂ ਠਾਕਰ ਦੁਆਰਾ। ਉਹਨੇ ਕਹਿਣਾ ਮੈਂ ਤਾਂ ਸਾਂਝਾ ਸਾਰਿਆਂ ਦਾ, ਮੈਨੂੰ ਤਾਂ ਸਾਰੇ ਧਰਮ ਇੱਕੋ ਜਿਹੇ ਨੇ, ਮੈਂ ਤਾਂ ਉਹਨੂੰ ਮੈਨੂੰ ਸ਼ੇਖ ਸੱਜਣ ਵੀ ਕਹਿ ਦਿੰਦੇ ਨੇ ਤੇ ਮੈਨੂੰ ਸੰਤ ਸੱਜਣ ਵੀ ਕਹਿ ਦਿੰਦੇ ਨੇ, ਮੈਨੂੰ ਤਾਂ ਦੋਵੇਂ ਨਾਂ ਪ੍ਰਵਾਨ ਨੇ, ਮੈਂ ਦੁਨੀਆਂ ਦਾ ਸਾਂਝਾ। ਗੁਰੂ ਮਹਾਰਾਜ ਨੇ ਇਸ ਕੁਫਰ ਨੂੰ ਦੇਖਿਆ ਵੀ ਏਡਾ ਬੜਾ ਪਖੰਡੀ ਲੋਕਾਂ ਨੂੰ ਲੁੱਟ ਰਿਹਾ, ਮਾਰ ਰਿਹਾ, ਉਪਦੇਸ਼ ਨਹੀਂ ਸੀ ਉਹ ਦਿੰਦਾ। ਉਹਨੇ ਅੰਦਰਲੇ ਪਾਸੇ ਗੁੰਡੇ ਰੱਖੇ ਹੋਏ ਸੀ, ਜਿਹਨਾਂ 'ਚ ਔਰਤਾਂ ਵੀ ਸੀ ਅਤੇ ਬੰਦੇ ਵੀ ਸੀ। ਜਦ ਕੋਈ ਆ ਜਾਂਦਾ ਸੀ ਉਹ ਇੱਕਦਮ ਧਾਰ ਲੈਂਦੇ ਸੀ ਵੀ ਇਹ ਧਨ ਵਾਲਾ ਆ ਗਿਆ ਜਾਂ ਐਵੇਂ ਹੀ ਇਹਨੂੰ ਰੋਟੀ ਪਾਉਣਾ ਪਾਣੀ ਖਿਲਾ ਕੇ ਤੋਰ ਦੇਣਾ, ਇਹਦੇ ਕੋਲੋਂ ਮਿਲਦਾ ਕੁਛ ਨਹੀਂ। ਜੇ ਕੋਈ ਧਨ ਵਾਲਾ ਆ ਗਿਆ ਉਹਨੂੰ ਰੱਖਦੇ ਸੀ। ਗੁਰੂ ਨਾਨਕ ਪਾਤਸ਼ਾਹ ਜਦੋਂ ਉੱਥੇ ਪਹੁੰਚਦੇ ਨੇ ਤਾਂ ਭਾਈ ਮਰਦਾਨੇ ਦਾ ਇਹ ਖਿਆਲ ਹੁੰਦਾ ਸੀ ਕਿ ਸੱਚੇ ਪਾਤਸ਼ਾਹ ਕਦੇ ਬਸਤੀਆਂ ਵਿੱਚ ਵੀ ਚੱਲੋ। ਮਹਾਰਾਜ ਕਹਿੰਦੇ ਕੋਈ ਨਹੀਂ ਮਰਦਾਨੇ ਆ, ਤੈਨੂੰ ਬਸਤੀਆਂ ਵਿੱਚ ਵੀ ਲੈ ਜਾਵਾਂਗੇ। ਜਿਸ ਵਕਤ ਉੱਥੇ ਆਉਂਦੇ ਨੇ ਭਾਈ ਮਰਦਾਨੇ ਨੂੰ ਕਿਹਾ ਵੀ ਉਹ ਦੇਖ ਸਾਹਮਣੇ ਉਹ ਠਾਕੁਰ ਦੁਆਰਾ ਬਣਿਆ ਹੋਇਆ, ਉਹ ਮਸਜਿਦ ਬਣੀ ਹੋਈ ਹੈ, ਉਹ ਦੇਖ ਸਾਹਮਣੇ ਕਿੱਡਾ ਅਮੀਰ ਰੇਸ਼ਮੀ ਕੱਪੜੇ ਪਹਿਨ ਕੇ ਸੋਨੇ ਦੀਆਂ ਮੁੰਡੀਆਂ ਪਾ ਕੇ ਸਾਧੂ ਖੜਾ ਨਾ। ਕਹਿੰਦੇ ਹਾਂ ਮਹਾਰਾਜ, ਕਹਿੰਦੇ ਦੇਖ ਤਾਂ ਲਿਆ, ਇਹ ਵੀ ਸੋਹਣੇ ਬਣੇ ਹੋਏ ਨੇ, ਮੰਦਰ ਵੀ ਵਧੀਆ ਬਣਿਆ ਹੋਇਆ, ਮਸਜਿਦ ਵੀ ਬਣੀ ਹੈ, ਜਿਹੜਾ ਮਹੱਲ ਹੈ ਪਿਛਲੇ ਪਾਸੇ ਰਹਿਣ ਦਾ ਉਹ ਵੀ ਬਹੁਤ ਵਧੀਆ, ਘਾਹ ਫੂਸ ਲੱਗਿਆ ਹੋਇਆ, ਫੁੱਲ ਲੱਗੇ ਹੋਏ ਨੇ, ਪਰ ਮਹਾਰਾਜ ਮੇਰਾ ਜੀ ਅੱਜ ਕਿਉਂ ਘਬਰਾਉਂਦਾ, ਮੇਰੇ ਦਿਲ ਵਿੱਚ ਖੁਸ਼ੀ ਨਹੀਂ ਆਈ ਇਹਨੂੰ ਦੇਖ ਕੇ, ਤੇ ਮੇਰੀ ਤਾਂ ਭਾਵਨਾ ਹੀ ਹੋਰ ਤਰ੍ਹਾਂ ਦੀ ਬਣੀ ਹੋਈ ਹੈ। ਕਹਿਣ ਲੱਗੇ ਜਿੱਥੇ ਮੈਂ ਫਿਰਦਾ ਕੌਤਕ ਬੇਅੰਤ ਹੋਏ, ਪਰ ਪਰਮੇਸ਼ਵਰ ਦੇ ਪਿਆਰੇ ਵਜੋਂ ਮੈਨੂੰ ਇਹ ਬਿਲਕੁਲ ਉਜਾੜ ਨਜ਼ਰ ਆਇਆ। ਇਕਰਾਮ ਸੁਨੇਹੀ ਵਾਰ ਉਜੜ ਮੇਰੇ ਪਾਏ, महाराज जी कुछ मेरे अंदर चाह नहीं आया देख के, अगे आंदा सी। महाराज कहिंदे मरदानिया ठीक है, तैनूं हुण जजमेंट करन दी ਉਹ ਵਿਦਿਆ ਆ ਗਈ ਜਿੱਥੋਂ ਤੂੰ ਦੇਖ ਲੈਂਦਾ ਵੀ ਇਹ ਚਾਉ ਵਾਲੀ ਚੀਜ਼ ਹੈ ਜਾਂ ਦੂਸਰੀ ਹੈ। ਤਾਂ ਪਹਿਲਾਂ ਵੀ ਜਦ ਆਪਾਂ ਠੱਗਾਂ ਦੇ ਪਿੰਡ ਗਏ ਸੀ ਉਸ ਵੇਲੇ ਵੀ ਤਾਂ ਇਹੀ ਬਚਨ ਗਏ ਵੀ ਮਹਾਰਾਜ ਜੰਗਲ ਤੁਰਦੇ 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 ਆਬਾਦੀ ਤਾਂ ਆ ਗਈ ਪਰ ਮੇਰਾ ਤਾਂ ਦਮ ਘੁੱਟਦਾ ਇੱਥੇ, ਕਿਉਂਕਿ ਜਿਹੇ ਜਿਹੇ ਬੰਦੇ ਹੁੰਦੇ ਨੇ ਦੋ ਤਰ੍ਹਾਂ ਦੀ